ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਲਓ ਕਰੋ ਕਿਰਪਾ, ਸਭ ਤੋਂ ਪਹਿਲਾਂ ਅਸੀਂ ਪਾਠ ਕਰਾਂਗੇ, ਫਿਰ ਉਹਦੀ ਅੱਖਰੀ ਵਿਚਾਰ ਕਰਾਂਗੇ। ਰਹਿਰਾਸ ਸੋਦਰ ਰਾਗ ਆਸਾ ਮਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸਿਉਂ ਕਈਆਂ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨੂੰ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਨ ਤੁਧ ਨੂੰ ਵੀਰ ਕਰਾਰੇ ਗਾਵਨ ਤੁਧ ਨੂੰ ਪੰਡਿਤ ਪੜ੍ਹਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧ ਨੂੰ ਮੋਹਣੀਆਂ ਮਨਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਧ ਨੂੰ ਰਤਨ ਉਪਾਏ ਤੇਰੇ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧ ਨੂੰ ਜੋਧ ਮਹਾਂਬਲ ਸੂਰਾ ਗਾਵਨ ਤੁਧ ਨੂੰ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ। ਲਓ ਸਤਸੰਗਤ, ਰਹਿ ਰਾਸ ਅੱਖਰ ਗੁਰਬਾਣੀ ਵਿੱਚੋਂ ਜਦੋਂ ਮਹਾਰਾਜ ਇਹ ਬੇਨਤੀ ਕਰਦੇ ਨੇ ਕਿ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋਂ ਗੁਰਪਾਸ, ਮੈਂ ਗੁਰੂ ਦੇ ਕੋਲ ਬੇਨਤੀ ਕਰਦਾ। ਰਹਿ ਰਾਸ ਅੱਖਰ ਦੇ ਅੱਖਰੀ ਅਰਥ ਜੋ ਵਿਦਵਾਨਾਂ ਨੇ ਕੀਤੇ ਹਨ ਉਹ ਹੈ ਰਸਤੇ ਦੀ ਰਾਸ। ਰਾਸ ਕਹਿੰਦੇ ਨੇ ਪੂੰਜੀ ਨੂੰ, ਅੰਗਰੇਜ਼ੀ ਵਿੱਚ ਇਸਨੂੰ ਕੈਪੀਟਲ ਕਿਹਾ ਜਾਂਦਾ, ਜਿਹਦੇ ਨਾਲ ਅਸੀਂ ਆਪਣਾ ਕੋਈ ਕਾਰੋਬਾਰ ਚਲਾਉਂਦੇ ਹਾਂ ਉਹਨੂੰ ਰਾਸ ਕਿਹਾ ਜਾਂਦਾ। ਇੱਥੇ ਰਹਿ ਰਾਸ ਦਾ ਮਤਲਬ ਹੈ ਜੋ ਰਸਤੇ ਦੀ ਰਾਸ ਜੋ ਸਾਡੇ ਕੰਮ ਆਉਣ ਵਾਲੀ ਹੈ, ਕਿੱਥੇ ਜਿੱਥੇ ਕਿਸੇ ਨੇ ਵੀ ਨਹੀਂ ਹੋਣਾ। ਰੋਜ਼ ਤੁਸੀਂ ਸੁਖਮਨੀ ਸਾਹਿਬ 'ਚ ਪੜ੍ਹਦੇ ਹੋ, ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੁਸ, ਜੇ ਪੈਂਡੇ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ। ਇਹਦਾ ਮਤਲਬ ਇੱਕ ਰਸਤਾ ਹੈ, ਇਹ ਜੀਵਨ ਦਾ ਰਸਤਾ ਵੀ ਹੈ। ਜਿਸ ਜ਼ਿੰਦਗੀ ਨੂੰ ਅਸੀਂ ਸੰਸਾਰ ਵਿੱਚ ਜਿਉਣਾ ਹੈ ਇਹ ਵੀ ਰਸਤਾ, ਇਸ ਰਸਤੇ ਵਿੱਚ ਵੀ ਸਾਨੂੰ ਇਹ ਪੂੰਜੀ ਚਾਹੀਦੀ। ਗੁਰਬਾਣੀ ਵਿੱਚ ਪਾਤਸ਼ਾਹ ਨੇ ਕਿਹਾ ਹਰ ਕਾ ਹਰ ਧਨ ਸੰਚੀ ਹੈ ਭਾਈ, ਹੇ ਭਾਈ ਹਰੀ ਦਾ ਧਨ ਜਮ੍ਹਾਂ ਕਰਨਾ ਕਰੋ, ਜੇ ਹਲਤ ਪਲਤ ਹਰ ਹੋਏ ਸਿਖਾਈ। ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਤੁਹਾਡਾ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ। ਸਿਖਾਈ ਦਾ ਮਤਲਬ ਹੈ ਸਖਾ, ਸਖਾ ਦਾ ਮਤਲਬ ਹੈ ਮਿੱਤਰ, ਅਤੇ ਸਿਖਾਈ ਦਾ ਮਤਲਬ ਹੈ ਮਿੱਤਰਤਾ ਨਿਭਾਉਣ ਵਾਲਾ। ਤੋ ਰਹਿ ਰਾਸ ਦੇ ਅੱਖਰੀ ਅਰਥ ਜੋ ਹਨ ਉਹ ਇਹ ਹਨ। ਉਪਰੰਤ ਸਿਰਲੇਖ ਹੈ ਸੋ ਦਰ, ਸੋ ਦਰ ਦਾ ਮਤਲਬ ਹੈ ਉਹ ਦਰ। ਰਾਗ ਆਸਾ, ਇਹ ਰਾਗ ਦਾ ਨਾਮ ਹੈ। ਮਹਿਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰੀ ਆਉਂਦਾ, ਇੱਕ ਤੁਹਾਡੇ ਸਾਹਮਣੇ ਰਹਿ ਰਾਸ ਵਿੱਚ ਆ ਗਏ, ਇੱਕ ਵਾਰੀ ਜਪਜੀ ਸਾਹਿਬ ਵਿੱਚ ਵੀ ਆਉਂਦਾ, ਅਤੇ ਇੱਕ ਵਾਰੀ ਆਸਾ ਰਾਗ ਦੀ ਆਰੰਭਤਾ ਵਿੱਚ ਵੀ ਆਉਂਦਾ। ਹੁਣ ਕਈ ਵਾਰੀ ਕਈ ਮਨੁੱਖ ਸਵਾਲ ਕਰਦੇ ਨੇ ਕਿ ਇਹਦੇ 'ਚ ਫਰਕ ਕੀ ਹੈ। ਫਰਕ ਇਹ ਹੈ ਕਿ ਤੁਸੀਂ ਜਦੋਂ ਜਪਜੀ ਸਾਹਿਬ ਦਾ ਪਾਠ ਕਰੋਗੇ ਉਹਦੇ ਵਿੱਚ ਗਾਵਨ ਦੀ ਬਜਾਏ ਗਾਵੇਂ ਆਏਗਾ, ਤੁਧਨੂ ਦੀ ਬਜਾਏ ਤੁਹਾਨੂੰ ਆਏਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਫਰਕ ਨੇ, ਅਤੇ ਕੁਝ ਲੋਕ ਇਹ ਕਹਿੰਦੇ ਨੇ ਕਿ ਇਹ ਫਰਕ ਕਿਉਂ ਪਾਏ ਨੇ। ਅਸਲ ਗੱਲ ਤਾਂ ਮਹਾਰਾਜ ਹੀ ਜਾਣਦੇ ਨੇ ਕਿ ਉਹਨਾਂ ਨੇ ਕਿਉਂ ਅੰਤਰ ਰੱਖਿਆ, ਪਰ ਜੋ ਮੇਰੀ ਸਮਝ ਵਿੱਚ ਆਇਆ ਮੈਂ ਉਹ ਦੱਸ ਦਿੰਦਾ। ਅਮੂਮਨ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕੰਠ ਕਹਿੰਦੇ ਅਤੇ ਹੁੰਦਾ ਕੀ ਹੈ ਕਿ ਪਾਠ 'ਚ ਅਸੀਂ ਜਪਜੀ ਸਾਹਿਬ ਦਾ ਕਰ ਰਹੇ ਹੁੰਦੇ ਹਾਂ ਅਤੇ ਪਹੁੰਚ ਜਾਂਦੇ ਹਾਂ ਰਹਿ ਰਾਸ ਵਿੱਚ। ਸ਼ਾਇਦ ਤੁਹਾਨੂੰ ਵੀ ਕਦੇ ਇਸ ਤਰ੍ਹਾਂ ਦਾ ਤਜਰਬਾ ਹੋਇਆ ਹੋ, ਅਤੇ ਕਈ ਵਾਰੀ ਰਹਿ ਰਾਸ ਦਾ ਪਾਠ ਮੂੰਹ ਜ਼ਬਾਨੀ ਕਰਦੇ ਹਾਂ ਅਤੇ ਪਹੁੰਚ ਜਾਂਦੇ ਹਾਂ ਜਪਜੀ ਸਾਹਿਬ 'ਚ। ਅਰਥਾਂ ਵਿੱਚ ਕੋਈ ਬਹੁਤਾ ਫਰਕ ਨਹੀਂ, ਗਾਵਨ ਦਾ ਅਰਥ ਵੀ ਉਹੋ ਹੀ ਹੈ ਅਤੇ ਗਾਵੇਂ ਦਾ ਅਰਥ ਵੀ ਉਹੋ ਹੀ, ਤੁਧਨੂ ਦਾ ਅਰਥ ਵੀ ਉਹੋ ਹੀ ਹੈ, ਤੋਨੂ ਦਾ ਅਰਥ ਵੀ ਉਹੋ ਹੀ। ਪਰ ਮਹਾਰਾਜ ਕਹਿੰਦੇ ਨੇ ਜੇ ਤੁਸੀਂ ਜਪਜੀ ਸਾਹਿਬ ਪੜ੍ਹ ਰਹੇ ਹੋ ਤਾਂ ਧਿਆਨ ਨਾਲ ਜਪਜੀ ਸਾਹਿਬ ਪੜ੍ਹੋ, ਜੇ ਤੁਸੀਂ ਰਹਿ ਰਾਸ ਦਾ ਪਾਠ ਕਰ ਰਹੇ ਹੋ ਤਾਂ ਧਿਆਨ ਨਾਲ ਰਹਿ ਰਾਸ ਦਾ ਪਾਠ ਕਰੋ। ਇਹ ਫਰਕ ਇਸ ਲਈ, ਹੁਣ ਸੋ ਦਰ ਦੀ ਗੱਲ ਹੈ ਕਿ ਉਹ ਦਰ, ਇਹਨੂੰ ਸੋ ਦਰ ਇਕੱਠਾ ਨਹੀਂ ਕਹਿਣਾ, ਸੋ ਦਰ। ਦਰ ਦਾ ਮਤਲਬ ਹੈ ਦਰਬਾਰ, ਦਰ ਦਾ ਮਤਲਬ ਹੈ ਦਰਵਾਜ਼ਾ, ਦਰ ਦਾ ਮਤਲਬ ਹੈ ਦਰਗਾਹ, ਜਿੱਥੇ ਬੈਠ ਕੇ ਪਰਮਾਤਮਾ ਸਾਰੇ ਸੰਸਾਰ ਨੂੰ ਚਲਾਉਂਦਾ। ਅੱਗੇ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾ ਚਰਨ ਹੈ, ਜਿਹਦਾ ਅਰਥ ਹੈ ਪਰਮਾਤਮਾ ਇੱਕ ਹੈ, परमात्मा सर्वशक्तिवान है ते परमात्मा सर्वव्यापक है। इहदा उच्चारण भी आम लोग गलत करदे, कोई पढ़दा एकमकार, कोई पढ़दा एकमकार। इहदा उच्चारण करना है एक ओंकार, एक वखरा कहना है, ओंकार वखरा कहना है। तुसीं आखोगे इहदा मतलब की है? वेदांत विच ये शब्द है ओम, ओ ओम दे अर्थ तीन रूपां विच लैंदे ने। ओ इस दे अर्थ करदे ने तीन देवते, ओ से उत्पत्ति करने वाला, आ से रक्षा तथा पालन करने वाला, और मां से मार देने वाला। जिन्हां दे तीन नाम उन्होंने रखे ने ब्रह्मा विष्णु ते महेश। पर गुरु नानक सच्चे पातशाह ने कृपा की, उन्होंने आख्या देखो जे तुसी पैदा करन वाले नू मनोगे ते पालन वाला नाराज, जे पालन वाले दी पूजा करोगे ते मारन वाला नाराज, ते तिन्हां दी तुसी किवें पूजा करोगे? इसलिए बेहतर है कि तुसी एक दी पूजा करो। वो एक ही सर्वव्यापक है, वही पैदा करदा, वही पालदा ते वही मारदा। फिर उतरी जिहड़ी कार है एक ओंकार, कार दा मतलब है सर्वव्यापक, ओही एक सारिया ताकतां दा मालक है ते ओही सर्वव्यापक। फिर ऐसा एक जो सर्वशक्तिमान ते सर्वव्यापक है, ओ सतगुर प्रसाद गुरु दी कृपा द्वारा जाणिया जांदा है। क्योंकि जेते डूंगी व्याख्या की जाए तो समा भी चाहिए। प्रसाद अखर सारे गुरु ग्रंथ साहब दो रूपां में आता है। एक प्रसाद आता ददे नू औंकड़ नाल, एक आता ददे नू सियारी नाल, तीजा होर कोई रूप नहीं है। तुसी आखोगे फर्क की है? जिस प्रसाद दे ददे नू औंकड़ है उहदा अर्थ है कृपा, ते जिस प्रसाद दे ददे नू सियारी है उहदा अर्थ है कृपा द्वारा। हुण इहदा प्रमाण जानना होवे ते सुखमनी साहब जिहड़े पढ़दे ने उत्थे आउंदा काम क्रोध अर लोभ मोह बिनस जाए अहंग मेव, नानक प्रभ शरणागति कर प्रसाद गुरदे। उत्थे प्रसाद ददे नू औंकड़ वाला। ते अगे चल के अस्पदी विच आउंदा जे प्रसाद छत्ती अमृत खाए, जे प्रसाद पाठ पटंबर, उत्थे सारी जगह ददे नू सियारी। उत्थे मतलब है जिसकी कृपा द्वार। तो हुण गुरबाणी गुरु जी पढ़द्या होया साडियां रब नाल गल्लां हुंदियां जे करनियां चाहिए, ते जे ध्यान किधरे होर होवे ते पढ़ी जाओ फिर कुछ बात। परमेश्वर नाल सीधी गल कीती है, सो दर तेरा के हे वाहिगुरु, ओ तेरा दर के हो जे, सो कर के हा ओ तेरा कर के हो जे। जित बै सर्व संभाले, जिथे बैठ के तू सारे जियां दी संभाल कर दे। वाजे तेरे नाद अनेक असंख, तेरे दर दे उत्ते वाजे वजदे हन अनेक असंख, जिन्हां दी गिणती नहीं कीती जा सकती। और केते तेरे वामण हारे, वाजियां नूं वजाउण वाले भी ने उन्हां नूं कहिंदे वामण हारे। कितने ही तेरे दर ते वाजे वजदे ने ते कितने ही उन्हां वाजियां नूं वजाउण वाले ने। केते तेरे राग परी स्यों कई है, कितने ही तेरे राग, परी दा मतलब है रागणियां, कितने ही राग ते रागणियां जो तेरे दर ते तेरा जस करदे हन। केते तेरे गावण हारे, ते कितने ही उना राग ते रागणियां नू गाउण वाले हन। हुण महाराज अगे वर्णन करदे ने गावन तुद नू, तुहानू गाउंदे हन पवन पाणी बैसंतन, हवा भी तुहाडा जस कर रही है। हुण कोई आखे जी हवा किवें जस कर रही, हवा उहदे हुकम विच चल रही है। किसे दी आग्या दा पालन करना इहदी वडियाई है। पाणी भी तेरे हुकम विच चल रहे, ਅੱਗ ਵੀ ਤੇਰੇ ਹੁਕਮ ਵਿੱਚ ਚੱਲ ਰਹੀ। ਤੋ ਗਾਵਨ ਤੁਧ ਨੂੰ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਧਰਮ ਰਾਜਾ ਵੀ ਤੁਹਾਡੇ ਦਰ ਤੇ ਗਾ ਰਿਹਾ ਹੈ। ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣ, ਤੁਹਾਨੂੰ ਗਾਉਂਦੇ ਹਨ ਚਿੱਤਰ ਤੇ ਗੁਪਤ। ਕਿਧਰੇ ਬਾਣੀ ਵਿੱਚ ਇੱਕ ਮੰਨਿਆ, ਕਿਧਰੇ ਦੋ ਮੰਨੇ ਨੇ। ਤੁਸੀਂ ਆਖੋਗੇ ਕੌਣ ਨੇ? ਐਸਾ ਪ੍ਰਚਲਿਤ ਹੈ ਕਿ ਹਰ ਬੰਦੇ ਦੇ ਮੋਢੇ ਉੱਤੇ ਇੱਕ ਚਿੱਤਰ ਤੇ ਗੁਪਤ ਬੈਠਾ। ਜੋ ਅਸੀਂ ਪ੍ਰੈਕਟੀਕਲ ਕੰਮ ਕਰਦੇ ਹਾਂ, ਚੰਗੇ ਜਾਂ ਮਾੜੇ, ਉਹ ਚਿੱਤਰ ਲਿਖ ਲੈਂਦਾ। ਅਤੇ ਜਿਹੜਾ ਗੁਪਤ ਹੈ, ਜੋ ਕੁਝ ਅਸੀਂ ਅੰਦਰ ਸੋਚਦੇ ਹਾਂ ਨਾ ਫੁਰਨਾ, ਉਹ ਗੁਪਤ ਲਿਖ ਲੈਂਦਾ। ਲਿਖ ਜਾਣਨ, ਇਹ ਜਿਹੜਾ ਜਾਣਨ ਹੈ, ਇਹ ਵੀ ਉਚਾਰਨ ਆਮ ਲੋਕ ਗਲਤ ਕਰਦੇ, ਜਾਣਨ ਫਰਦੇ ਨੇ। ਜਾਣਨ ਨਹੀਂ ਹੈਗਾ, ਕੀ ਹੈ ਜਾਣਨ? ਰਾਣੇ ਨੂੰ ਪਹਿਲਾਂ ਬੋਲੋ ਅਤੇ ਫਿਰ ਉਹਦਾ ਉਚਾਰਨ ਜਾਣਨ ਬਣ ਜਾਏਗਾ। ਉਹ ਚਿੱਤਰ ਅਤੇ ਗੁਪਤ ਵੀ ਤੁਹਾਨੂੰ ਗਾਉਂਦੇ ਨੇ ਜਿਹੜੇ ਲਿਖਣਾ ਜਾਣਦੇ ਨੇ, ਜਿਨ੍ਹਾਂ ਦੀ ਲਿਖਣ ਦੀ ਡਿਊਟੀ ਹੈ। ਲਿਖ ਲਿਖ ਧਰਮ ਵਿਚਾਰੇ, ਉਹਨਾਂ ਦੇ ਲਿਖੇ ਹੋਏ ਨੂੰ ਧਰਮ ਰਾਜਾ ਵਿਚਾਰਦਾ ਹੈ। ਗਾਵਨ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ। ਈਸ਼ਰ ਸ਼ਿਵਜੀ ਨੂੰ ਕਹਿੰਦੇ ਨੇ, ਬ੍ਰਹਮਾ ਬ੍ਰਹਮਾ ਨੂੰ ਕਹਿੰਦੇ ਜਿਹੜਾ ਪੈਦਾ ਕਰਦਾ, ਅਤੇ ਦੇਵੀ ਦੇਵਤੀ ਦੇਵੀਆਂ। ਸੋਹਣ ਤੇਰੇ ਸਦਾ ਸਵਾਰੇ, ਸੋਹਣ ਦਾ ਮਤਲਬ ਸੋਭਾ ਪਾਉਂਦੇ ਹਨ, ਉਹ ਤੇਰੇ ਸਵਾਰੇ ਹੋਏ। ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ, ਤੁਹਾਨੂੰ ਗਾਉਂਦੇ ਹਨ ਇੰਦਰ ਵਰਗੇ ਦੇਵਤੇ। ਇੰਦਰਾਸਨ, ਇੰਦਰ ਦੇ ਤਖਤ 'ਤੇ ਬੈਠ ਕੇ ਇੰਦਰ ਵਰਗੇ ਵੀ ਤੁਹਾਨੂੰ ਗਾ ਰਹੇ ਨੇ। ਦੇਵਤਿਆਂ ਦਾ ਨਾਲੇ, ਕਿਉਂਕਿ ਇੰਦਰ ਨੂੰ 33 ਕਰੋੜ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ, ਅਤੇ ਜੇ ਰਾਜਾ ਤੁਹਾਡਾ ਜਸ ਕਰ ਰਿਹਾ ਤਾਂ ਉਹਦੇ ਨਾਲ ਸਾਰੇ ਦੇਵਤੇ ਵੀ ਕਰ ਰਹੇ। ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ। ਸਿੱਧ ਕਹਿੰਦੇ ਨੇ ਜਿਹੜੇ ਪੁੱਗੇ ਹੋਏ ਲੋਕ ਨੇ। ਯੋਗੀਆਂ ਦੇ ਵਿੱਚ ਯੋਗੀ ਤਾਂ ਸਾਰੇ ਹੁੰਦੇ ਨੇ, ਪਰ ਕਈਆਂ ਨੂੰ ਸਿੱਧ ਕਿਹਾ ਜਾਂਦਾ, ਕਈ ਫਿਰ ਨਾਥ ਹੁੰਦੇ ਨੇ, ਕਈ ਉਹਨਾਂ ਦੇ ਵੀ ਉੱਤੇ ਹੁੰਦੇ ਨੇ। ਮਤਲਬ ਕਹਿਣ ਤੋਂ ਸਿੱਧ ਵੀ ਤੁਹਾਨੂੰ ਗਾ ਰਹੇ ਨੇ ਸਮਾਧੀ ਅੰਦਰ। ਸਮਾਧੀ ਲਾ ਕੇ, ਧਿਆਨ ਜੋੜ ਕੇ ਤੁਹਾਨੂੰ ਗਾ ਰਹੇ ਨੇ। ਗਾਵਨ ਤੁਧ ਨੂੰ ਸਾਧ ਵਿਚਾਰੇ। ਅਨੇਕਾਂ ਹੀ ਸਾਧੂ ਵਿਚਾਰ ਕਰਕੇ ਤੁਹਾਡੇ ਗੁਣਾਂ ਦੀ ਤੁਹਾਨੂੰ ਗਾ ਰਹੇ ਨੇ। ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ। ਹੇ ਵਾਹਿਗੁਰੂ ਜੀ, ਤੁਹਾਨੂੰ ਗਾ ਰਹੇ ਨੇ ਜਤੀ, ਜਤ ਧਾਰਨ ਵਾਲੇ। ਸਤੀ ਸਤਵਾਦੀਆਂ ਨੂੰ ਵੀ ਕਹਿੰਦੇ ਨੇ, ਜਿਹੜੇ ਸੱਚ ਬੋਲਣ ਵਾਲੇ ਨੇ। ਤਥਾ ਸਤੀ ਸੰਤੋਖੀ, ਸਭ ਤੁਹਾਡਾ ਜਸ ਗਾ ਰਹੇ ਨੇ। ਗਾਵਨ ਤੁਧ ਨੂੰ ਵੀਰ ਕਰਾਰੇ। ਬੜੇ ਬੜੇ ਸੂਰਮੇ, ਵੀਰ ਦਾ ਮਤਲਬ ਹੈ ਸੂਰਮੇ, ਕਰਾਰੇ ਸੂਰਮੇ, ਲੜਾਕੇ, ਜਿਹੜੇ ਬਾਹੂਬਲ ਦੇ ਨਾਲ ਮੁਕਾਬਲਾ ਕਰਦੇ ਨੇ, ਉਹ ਵੀ ਤੁਹਾਨੂੰ ਗਾ ਰਹੇ ਨੇ। ਗਾਵਨ ਤੁਧ ਨੂੰ ਪੰਡਿਤ ਪੜ੍ਹਨ ਰੱਖੀ ਸਨ। ਬੜੇ ਬੜੇ ਵਿਦਵਾਨ, ਜਿਹੜੇ ਪੜ੍ਹ ਪੜ੍ਹ ਕੇ ਗ੍ਰੰਥਾਂ ਨੂੰ ਬੜੇ ਵਿਦਵਾਨ ਬਣ ਗਏ ਨੇ। ਅਤੇ ਰਖੀਸੁਰ ਦਾ ਮਤਲਬ ਹੈ ਰਿਖੀਆਂ ਦੇ ਈਸ਼ਰ, ਜਿਹੜੇ ਰਿਖੀਆਂ ਦੇ ਸ਼੍ਰੋਮਣੀ ਨੇ, ਉਹ ਵੀ ਤੁਹਾਨੂੰ ਗਾ ਰਹੇ ਯੁਗ ਯੁਗ ਵੇਦਾਂ ਨਾਲੇ। ਕਿਉਂਕਿ 4 ਯੁਗ ਨੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਹਰ ਯੁਗ ਦੇ ਅੰਦਰ ਵੇਦ ਮੰਤਰਾਂ ਨਾਲ ਜਾਂ ਵੇਦਾਂ ਦੇ ਸਮੇਤ ਤੁਹਾਨੂੰ ਗਾ ਰਹੇ। ਗਾਵਨ ਤੁਧ ਨੂੰ ਮੋਹਣੀਆਂ ਮਨਮੋਹਨ। ਉਹ ਮੋਹਣੀਆਂ, ਸੁੰਦਰ ਇਸਤਰੀਆਂ, ਅਪੱਛਰਾਂ, ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ ਨੇ, ਉਹ ਵੀ ਗਾ ਰਹੀਆਂ ਨੇ। ਸੁਰਗ ਮੱਚ ਪਿਆਲੇ। ਇਹ ਪਿਆਲੇ ਜਿਹੜਾ, ਇਸ ਦਾ ਉਚਾਰਨ ਆਮ ਲੋਕ ਪਿਆਲੇ ਕਰ ਦਿੰਦੇ ਨੇ, ਪਿਆਲੇ ਨਹੀਂ ਕਰਨਾ, ਪਿਆਲੇ। 3 ਲੋਕ ਹਨ, ਸੁਰਗ ਲੋਕ, ਮਾਤ ਲੋਕ ਅਤੇ ਪਤਾਲ ਲੋਕ। ਭਾਵ ਇਹ 3 ਲੋਕ ਵੀ ਤੁਹਾਡਾ ਜਸ ਗਾ ਰਹੇ ਨੇ। ਗਾਵਨ ਤੁਧ ਨੂੰ ਰਤਨੋ ਪਾਏ ਤੇਰੇ। ਹੇ ਵਾਹਿਗੁਰੂ ਜੀ, ਤੁਹਾਡੇ ਪੈਦਾ ਕੀਤੇ ਹੋਏ ਰਤਨ ਵੀ ਤੁਹਾਨੂੰ ਗਾ ਰਹੇ ਨੇ। 14 ਰਤਨ ਕਹੇ ਜਾਂਦੇ ਨੇ। 8 ਸੜ ਤੀਰਥ ਨਾਲੇ, 8 ਤੇ 60, 60 ਵਿੱਚ 8 ਜਮ੍ਹਾਂ ਕਰ ਦਿਓ ਤਾਂ ਕਿਤਨੇ ਬਣ ਜਾਂਦੇ ਨੇ? 68। 68 ਤੀਰਥ ਕਹੇ ਜਾਂਦੇ ਨੇ, ਉਹ ਵੀ ਨਾਲ ਹੀ ਸਭ ਗਾ ਰਹੇ ਨੇ। ਗਾਵਨ ਤੁਧ ਨੂੰ ਜੋਧ ਮਹਾਂਬਲ ਸੂਰਾ। ਬੜੇ ਬੜੇ ਯੋਧੇ ਮਹਾਂਬਲੀ ਸੂਰਮੇ ਵੀ ਤੁਹਾਨੂੰ ਗਾ ਰਹੇ ਨੇ, ਗਾਵਨ ਤੁਦਨੋ ਖਾਣੀ ਚਾਰੇ, ਚਾਰੇ ਖਾਣੀਆਂ। ਹੁਣ ਤੁਸੀਂ ਆਖੋਗੇ ਖਾਣੀਆਂ ਕੀ ਹੁੰਦੀਆਂ ਨੇ, ਜਿਹਦੇ ਵਿੱਚੋਂ ਕੋਈ ਚੀਜ਼ ਪੈਦਾ ਹੁੰਦੀ ਉਹਨੂੰ ਖਾਣ ਕਹਿੰਦੇ ਨੇ, ਜਿਵੇਂ ਸੋਨੇ ਦੀ ਖਾਣ, ਲੋਹੇ ਦੀ ਖਾਣ, ਹਰ ਚੀਜ਼ ਦੀ ਖਾਣ ਹੈ। ਤੋ ਚਾਰ ਖਾਣੀਆਂ ਵਿੱਚ ਵੰਡ ਕੀਤੀ ਗਈ ਹੈ, ਅੰਡਜ, ਜੇਰਜ, ਸੇਤਜ, ਉਤਪੁਜ। ਅੰਡਜ ਦਾ ਮਤਲਬ ਹੈ ਅੰਡੇ ਤੋਂ ਜਨਮ ਲੈਣ ਵਾਲੀ, ਜੇਰਜ ਤੋਂ ਮਤਲਬ ਜੇਰ ਤੋਂ ਜਨਮ ਲੈਣ ਵਾਲੀਆਂ, ਸੇਤਜ ਦਾ ਮਤਲਬ ਹੈ ਪਸੀਨੇ ਤੋਂ ਜਨਮ ਲੈਣ ਵਾਲੀਆਂ, ਅਤੇ ਉਤਪੁਜ ਦਾ ਮਤਲਬ ਹੈ ਜਿਤਨੀ ਬਨਸਪਤੀ ਹੈ ਜਿਨ੍ਹਾਂ ਦੇ ਸਿਰ ਥੱਲੇ ਅਤੇ ਬਾਹਾਂ ਉੱਤੇ। ਚਾਰੇ ਖਾਣੀਆਂ ਵਿੱਚ ਪੈਦਾ ਹੋਏ ਜੀਵ ਸਭ ਤੁਹਾਨੂੰ ਗਾ ਰਹੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡ। ਸਾਰੀ ਸ੍ਰਿਸ਼ਟੀ ਨੂੰ ਬ੍ਰਹਿਮੰਡ ਕਿਹਾ ਜਾਂਦਾ, ਉਸ ਬ੍ਰਹਿਮੰਡ ਦੇ ਅੱਗੋਂ ਨੌ ਖੰਡ ਹੈਗੇ ਨੇ। ਕਹਿੰਦੇ ਨੇ ਸਾਰੇ ਖੰਡ ਅਤੇ ਬ੍ਰਹਿਮੰਡ ਅਤੇ ਜਿਤਨੇ ਤਾਰਾ ਮੰਡਲ ਹਨ ਸਭ ਤੁਹਾਨੂੰ ਗਾ ਰਹੇ ਨੇ। ਕਰ ਰੱਖੇ ਤੇਰੇ ਤਾਰੇ, ਕਰ ਦਾ ਮਤਲਬ ਬਣਾ ਬਣਾ ਕੇ ਜੋ ਤੁਸੀਂ ਟਿਕਾਏ ਹੋਏ ਨੇ, ਜਿੱਥੇ ਜਿੱਥੇ ਤੁਸੀਂ ਜੀਵ ਦੀ ਡਿਊਟੀ ਲਾਤੀ ਸਭ ਕਰ ਰਹੇ। ਫਿਰ ਇੰਨਾ ਕੁਝ ਕਹਿ ਕੇ ਮਹਾਰਾਜ ਕਹਿੰਦੇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ, ਉਹੀ ਸਾਰੇ ਤੁਹਾਨੂੰ ਗਾਉਂਦੇ ਨੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ। ਰੱਤੇ ਤੇਰੇ ਭਗਤ ਰਸਾਲੇ, ਰਸਾਲੇ ਦਾ ਮਤਲਬ ਹੈ ਰਸ ਲੈਣ ਵਾਲੇ, ਕਿਉਂਕਿ ਰਸਾਲੇ ਸ਼ਬਦ ਦਾ ਅਖਰੀ ਅਰਥ ਹੈ ਰਸ ਆਲਿਆ, ਜਿਹੜੇ ਰਸ ਨਾਲ ਭਰਪੂਰ ਨੇ ਭਗਤ, ਉਹ ਵੀ ਤੁਹਾਨੂੰ ਗਾ ਰਹੇ ਨੇ। ਇਹਨਾਂ ਕੁਝ ਕਹਿ ਕੇ ਫਿਰ ਪਾਤਸ਼ਾਹ ਕਹਿੰਦੇ ਹੋਰ ਕੇ ਤੇਤ ਨੂੰ ਗਾਵਨ, ਇਹ ਮੈਂ ਥੋੜ੍ਹੇ ਜਿਹੇ ਕਹੇ ਨੇ, ਹੋਰ ਵੀ ਬੜੇ ਹੈਗੇ। ਸੇ ਮੈਂ ਚਿੱਤ ਨਾ ਆਵਨ, ਉਹ ਮੇਰੇ ਚਿੱਤ ਵਿੱਚ ਯਾਦ ਨਹੀਂ ਆਉਂਦੇ, ਬੰਦੇ ਦੀ ਯਾਦ ਬੰਦੇ ਦੀ ਸਮਰੱਥਾ ਥੋੜ੍ਹੀ ਹੈ। ਮਹਾਰਾਜ ਕਹਿੰਦੇ ਨੇ ਹਾਲੀ ਇਸ ਤੋਂ ਇਲਾਵਾ ਹੋਰ ਵੀ ਬਹੁਤ, ਹੋਰ ਕੇਤੇ ਤੁਦਨੋਂ ਗਾਵਨ ਸੇ ਮੈਂ ਚਿੱਤ ਨਾ ਆਵਨ। ਨਾਨਕ ਕਿਆ ਵਿਚਾਰੇ, ਹੁਣ ਦੇਖੋ ਇੱਥੇ ਨਾਨਕ ਅੱਖਰ ਜਿਹੜਾ ਆ ਇਹ ਕੱਕੇ ਨੂੰ ਔਂਕੜ ਨਾਲ ਹੈ। ਤੁਸੀਂ ਆਖੋਗੇ ਇਹਦਾ ਕੀ ਫਰਕ ਹੈ, ਗੁਰਬਾਣੀ ਵਿੱਚ ਇੱਕ ਨਾਨਕ ਆਉਂਦਾ ਕੱਕਾ ਮੁਕਤਾ, ਇੱਕ ਨਾਨਕ ਕੱਕੇ ਨੂੰ ਔਂਕੜ ਵਾਲਾ, ਇੱਕ ਨਾਨਕ ਕੱਕੇ ਨੂੰ ਸਿਆਰੀ ਵਾਲਾ। ਇੱਕ ਨਾਨਕ ਮੁਕਤਾ ਵੀ ਹੁੰਦਾ ਪਰ ਉਹਦੇ ਨਾਲ ਕਾ ਇਹ ਨਿਯਮ ਜਦ ਤੱਕ ਸਮਝੀਏ ਨਾ ਤੇ ਨਹੀਂ ਪਤਾ ਲੱਗਦਾ, ਜਦੋਂ ਸਮਝ ਆ ਜਾਏ ਫਿਰ ਬੜਾ ਆਨੰਦ ਵੀ ਆਉਂਦਾ। ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ ਇਹ ਨਾਨਕ ਜੀ ਆਪਣੇ ਲਈ ਕਹਿ ਰਹੇ, ਜਿੱਥੇ ਨਾਨਕ ਕੱਕਾ ਮੁਕਤਾ ਹੈ ਉਹ ਕਵੀ ਦੀ ਮੋਹਰ ਛਾਪ ਹੈ। ਬਾਣੀ ਭਾਵੇਂ ਗੁਰੂ ਨਾਨਕ ਪਾਤਸ਼ਾਹ ਦੀ ਹੋਵੇ, ਦੂਜੇ ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੀ ਹੋਵੇ, ਮੋਹਰ ਨਾਨਕ ਦੀ ਹੋਵੇ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲੱਟੀ। ਤੋ ਜਿੱਥੇ ਨਾਨਕ ਦਾ ਕੱਕਾ ਮੁਕਤਾ ਹੋਵੇਗਾ ਉੱਥੇ ਨਾਨਕ 'ਤੇ ਰੁਕਣਾ ਹੈ, ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੋਵੇਗਾ ਉੱਥੇ ਰੁਕਣਾ ਨਹੀਂ। ਨਾਨਕ ਕਿਆ ਵਿਚਾਰ ਹੈ, ਇਹ ਨਾਨਕ ਜੀ ਆਪਣੇ ਲਈ ਕਹਿ ਰਹੇ ਨੇ। ਜਦੋਂ ਨਾਨਕ ਦੇ ਕੱਕੇ ਨੂੰ ਸਿਆਰੀ ਹੋਵੇਗੀ, ਨਾਨਕ ਦੁਆਰਾ ਇਹ ਕੰਮ ਕੀਤਾ ਗਿਆ, ਪਰ ਜਦੋਂ ਨਾਨਕ ਕੱਕਾ ਮੁਕਤਾ ਵੀ ਹੋਵੇਗਾ ਨਾਲ ਕਾ ਕੇ ਕੀ ਕਹੋ ਆ ਜਾਏਗਾ, ਉੱਥੇ ਵੀ ਰੁਕਣਾ ਨਹੀਂ। ਨਾਨਕ ਕੀ ਅਰਦਾਸ ਪਿਆਰੇ, ਨਾਨਕ ਕੋ ਪ੍ਰਵਧਾਨ ਦੀਜੈ, ਨਾਨਕ ਕਾ ਪ੍ਰਭਯੰਤਰ ਜਾਨ। ਇਹ ਹੁਣ ਇੱਕ ਵਾਰੀ ਤੁਹਾਨੂੰ ਦੱਸਾਂਗੇ, ਬਾਅਦ ਵੀ ਤੁਹਾਨੂੰ ਆਪੇ ਹੀ ਪਤਾ ਲੱਗਦਾ ਚਲ ਜਾਏਗਾ। ਤੋ ਇੱਥੇ ਨਾਨਕ ਕਿਆ ਵਿਚਾਰੇ, ਇਹ ਨਾਨਕ ਕੀ ਵਿਚਾਰ ਕੇ ਦੱਸ ਸਕਦਾ ਵੀ ਕਿਤਨੇ ਕੁ ਲੋਕ ਤੁਹਾਨੂੰ ਗਾ ਰਹੇ ਨੇ। ਫਿਰ ਪਾਤਸ਼ਾਹ ਕਹਿੰਦੇ ਸੋਈ ਸੋਈ, ਸੋਈ ਸੋਈ ਦਾ ਮਤਲਬ ਉਹੀ ਉਹ ਸਦਾ ਸੱਚ, ਕਿਉਂਕਿ ਤੁਹਾਡੇ ਜਿਹੜੇ ਗੁਟਕੇ ਨੇ ਭਾਵੇਂ ਇੱਕ ਛਾਪ ਦੇ ਨੇ ਪਰ ਉਹਨਾਂ 'ਚ ਵਿਸਰਾਮ ਗਲਤ ਲਾਇਆ ਹੋਇਆ, ਸਾਹਿਬ 'ਤੇ ਵਿਸਰਾਮ ਲਾਇਆ, ਅਤੇ ਆਮ ਲੋਕ ਇਹਨੂੰ ਪੜ੍ਹ ਵੀ ਐਵੇਂ ਰਹੇ ਨੇ, ਪਰ ਜਦੋਂ ਅਰਥਾਂ ਵਿੱਚ ਸਮਝ ਆ ਜਾਏਗੀ ਫਿਰ ਆਪੇ ਠੀਕ ਹੋ ਜਾਏ। ਸੋਈ ਸੋਈ ਬੋਲੋ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਉਹ ਸਾਹਿਬ ਜੋ ਸੱਚਾ ਹੈ ਉਹੀ ਸਦਾ ਕਾਇਮ ਹੈ, ਜਿਸ ਦੀ ਸੱਚੀ ਵਡਿਆਈ ਹੈ। ਫਿਰ ਮਹਾਰਾਜ ਕਹਿੰਦੇ ਨੇ ਹੈ ਪੀ, ਹੁਣ ਵੀ ਹੈਗਾ, ਹੋ ਸੀ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ, ਜਾਏ ਨਾ ਜਾ ਸੀ, ਨਾਓ ਜੰਮਦਾ ਤੇ ਨਾ ਉਹ ਮਰਦਾ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਜਿਸ ਪਰਮਾਤਮਾ ਨੇ ਸਾਰੀ ਰਚਨਾ ਰਚਾਈ ਬਣਾਈ ਹੈ, ਕਿਵੇਂ ਬਣਾਈ ਹੈ? ਰੰਗੀ ਰੰਗੀ। ਆਪਾਂ ਕਿੰਨੇ ਬੈਠੇ ਹਾਂ, ਸਭ ਦਾ ਰੰਗ ਵੱਖਰਾ, ਰੰਗੀ ਰੰਗੀ, ਵੱਖ ਵੱਖ ਰੰਗਾਂ ਦੀ, ਭਾਂਤੀ ਕਿਸਮਾਂ ਦੀ ਅਤੇ ਵੱਖ ਵੱਖ ਜਿਨਸਾਂ ਦੀ। ਉਹਦੀ ਜਿਹੜੀ ਰਚਨਾ ਹੈ ਉਹ ਸਾਰੀ ਵੱਖ ਵੱਖ ਰੰਗਾਂ ਵਿੱਚ, ਵੱਖ ਵੱਖ ਕਿਸਮਾਂ ਵਿੱਚ ਅਤੇ ਵੱਖ ਵੱਖ ਜਿਨਸਾਂ ਵਿੱਚ। ਇਹ ਵਿਸਰਾਮ ਥੋੜ੍ਹਾ ਜਿਹਾ ਔਖਾ ਹੈ, ਪਰ ਜੇ ਧਿਆਨ ਨਾਲ ਅਰਥ ਸਮਝ ਆ ਜਾਣ ਫਿਰ ਠੀਕ ਹੋ ਜਾਂਦਾ। ਰੰਗੀ ਰੰਗੀ ਬੋਲੋ, ਭਾਂਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਇਹ ਸਾਰੀ ਰਚਨਾ ਜਿਹੜੀ ਉਸ ਨੂੰ ਮਾਇਆ ਕਿਹਾ ਜਾਂਦਾ। ਇਹ ਮਾਇਆ ਜਿਸ ਨੇ ਵੱਖ ਵੱਖ ਰੰਗਾਂ ਵਿੱਚ, ਵੱਖ ਵੱਖ ਕਿਸਮਾਂ ਵਿੱਚ, ਵੱਖ ਵੱਖ ਜਿਨਸਾਂ 'ਚ ਪੈਦਾ ਕੀਤੀ। ਫਿਰ ਮਾਲਕ ਨੇ ਕਰ ਕਰ ਦੇਖਿਆ ਕੀਤਾ ਆਪਣਾ, ਉਹ ਪਰਮਾਤਮਾ ਆਪ ਹੀ ਆਪਣੇ ਕੀਤੇ ਹੋਏ ਨੂੰ ਕਰ ਕਰਕੇ ਵੇਖਦਾ। ਹੁਣ ਇੱਥੇ ਆਪਣਾ ਲਿਖਿਆ, ਅਸੀਂ ਸਹਿਜ ਸਵੈ ਆਪਣਾ ਕਹਿ ਦਿੰਦੇ, ਨਹੀਂ ਵੈ ਧਿਆਨ ਨਾਲ ਵੇਖੀਏ ਤੇ ਐੜੇ ਨੂੰ ਕੰਨਾ ਲੱਗਾ ਹੋਇਆ। ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸਦੀ ਵਡਿਆਈ, ਜਿਵੇਂ ਉਹਦੀ ਮੌਜ ਹੈ। ਫਿਰ ਮਾਲਕ ਕਹਿੰਦੇ ਜੋ ਤਿਸ ਭਾਵੈ ਸੋਈ ਕਰ ਸੀ, ਜੋ ਉਹਨੂੰ ਚੰਗਾ ਲੱਗਦਾ ਉਹੀ ਉਹ ਕਰੇਗਾ, ਫਿਰ ਹੁਕਮ ਨਾ ਕਰਨਾ ਜਾਈ, ਉਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ। ਹੁਣ ਜਪਜੀ ਸਾਹਿਬ 'ਚ ਫਿਰ ਨਹੀਂ ਹੈਗਾ ਤੇ ਰਹਿ ਰਸ ਵਿੱਚ ਹੈ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ। ਹੁਣ ਪਾਤਸ਼ਾਹ ਕਿਹਨੂੰ ਕਹਿੰਦੇ ਨੇ? ਜਿਹੜਾ ਸਭ ਤੋਂ ਵੱਡਾ ਸ਼ਾਹ ਹੋਵੇ, ਉਹ ਪਰਮਾਤਮਾ ਦੀ ਵਰਤਿਆ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਜਿਹੜਾ ਛੋਟੇ ਛੋਟੇ ਸ਼ਾਹਾਂ ਦਾ ਵੀ ਵੱਡਾ ਸਾਹਿਬ। ਨਾਨਕ ਰਹਿਣ ਰਜਾਈ। ਹੁਣ ਇੱਥੇ ਨਾਨਕ ਦਾ ਕੱਕਾ ਮੁਕਦਾ ਹੈ, ਧਿਆਨ ਦੇਣਾ। ਉੱਪਰ ਨਾਨਕ ਦੇ ਕੱਕੇ ਨੂੰ ਔਂਕੜ ਆਇਆ ਸੀ, ਨਾਨਕ ਕਿਆ ਵਿਚਾਰੇ, ਇੱਥੇ ਮੁਕਤਾ ਆ ਗਿਆ। ਇਹ ਫਰਕ ਜਿਉਂ ਜਿਉਂ ਤੁਹਾਨੂੰ ਸਮਝ ਆਏਗਾ ਫਿਰ ਤੁਹਾਡੇ ਪਾਠ ਕਰਨ ਵਿੱਚ ਵੀ ਆਨੰਦ ਆਏਗਾ ਅਤੇ ਅਰਥਾਂ ਦੀ ਸਮਝ ਵੀ ਆਵੇ। ਨਾਨਕ ਜੀ ਫਰਮਾਉਂਦੇ ਨੇ ਸਾਡਾ ਫਰਜ਼ ਹੈ ਕਿ ਉਹਦੀ ਰਜ਼ਾ ਵਿੱਚ ਰਹਿਣਾ। ਹੋਣਾ ਉਹ ਹੈ, ਕਰਨਾ ਉਹ ਹੈ ਜੋ ਉਹਦਾ ਹੁਕਮ ਹੈ। ਇਸ ਲਈ ਸਾਡਾ ਫਰਜ਼ ਹੈ ਕਿ ਅਸੀਂ ਉਹਦੀ ਰਜ਼ਾ ਵਿੱਚ ਚੱਲੀਏ। ਜੋ ਤਿਸ ਭਾਵ ਹੈ ਬੋਲੋ, ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ, ਨਾਨਕ ਰਹਿਣ ਰਜਾਈ।